ਸ੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰ ਪ੍ਰਸਾਦ ਕਹਾਂ ਤੁਛੇ ਪ੍ਰਬੁੱਧ ਹਮਾਰੀ ਵਰਨਨ ਸਕੇ ਮਹਿਮਾਨ ਜੋ ਤਿਹਾਰੀ ਹਮ ਨਾ ਸਿਫਤ ਕਰ ਸਕਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਕਹਾਂ ਲਗੇ ਇਉ ਕੀਟ ਬਖਾਨੇ ਮਹਿਮਾ ਤੋਰ ਤੋਈ ਪ੍ਰਭ ਜਾਣੇ ਪਿਤਾ ਜਨਮ ਜੋ ਪੂਤ ਨਾ ਪਾਵੇ ਕਹਾਂ ਤਵਨ ਕਾ ਭੇਦ ਬਤਾਵੇ। ਸਨਮਾਨ ਯੋਗ ਸਾਧ ਸੰਗ ਜੀਓ, ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਜੋਤਿਸ਼ ਵਿੱਦਿਆ ਦੇ ਆਲਮਾਂ ਨੇ ਇਸ ਗੱਲ ਦੀ ਕੁਝ ਖੋਜ ਕੀਤੀ ਹੈ ਕਿ ਕੁਛ ਵਿਸ਼ੇਸ਼ ਚਿੰਨ੍ਹ ਮਨੁੱਖ ਦੇ ਮਸਤਕ ਤੇ ਹੱਥਾਂ 'ਚ ਜਾਂ ਪੈਰਾਂ 'ਚ ਹੁੰਦੇ ਨੇ, ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਮਨੁੱਖ ਕੀ ਹੈ, ਇਹਦਾ ਸੁਭਾਅ ਕੀ ਹੈ, ਇਸ ਦੀ ਜੀਵਨ ਧਾਰਾ ਕਿਹੜੇ ਪਾਸੇ ਜਾਵੇਗੀ। ਕਈ ਦਫ਼ਾ ਮਨੁੱਖ ਦੀ ਬੋਲ ਚਾਲ, ਤਰਜ਼ੇ ਬਿਆਨੀ, ਉੱਠਣ ਬੈਠਣ ਤੋਂ ਵੀ ਪਤਾ ਚੱਲਦਾ ਹੈ ਕਿ ਇਸ ਮਨੁੱਖ ਨੇ ਆਪਣੇ ਜੀਵਨ ਦਾ ਨਿਸ਼ਾਨਾ ਕੀ ਮੰਨਿਆ ਹੋਇਆ, ਇਹ ਕਿਸ ਢੰਗ ਨਾਲ ਜੀਵਣਾ ਚਾਹੁੰਦਾ ਹੈ, ਇਹ ਉਸਦੀ ਰੋਜ਼ਮਰ੍ਹਾ ਦੀ ਕਿਰਿਆ ਤੋਂ ਵੀ ਪਤਾ ਚੱਲਦਾ। ਬਹੁ ਪੱਖ ਤੋਂ ਇਸ ਗੱਲ ਦੀ ਖੋਜ ਕੀਤੀ ਗਈ ਹੈ ਕਿ ਇਸ ਬੰਦੇ ਦੇ ਜੀਵਨ ਦਾ ਢੰਗ ਕੀ ਹੈ। ਖੋਜ ਇਸ ਵਾਸਤੇ ਕੀਤੀ ਗਈ ਕਿ ਇੱਕ ਤੇ ਬੰਦੇ ਦਾ ਇਹ ਪਤਾ ਚੱਲੇ ਕਿ ਇਹਦੇ ਜੀਵਨ ਦਾ ਢੰਗ ਕੀ ਹੈ, ਦੂਸਰਾ ਜਦ ਇਹ ਪਤਾ ਚੱਲ ਜਾਏ ਕਿ ਇਸਦੇ ਜੀਵਨ ਦਾ ਢੰਗ ਗਲਤ ਹੈ ਤੋ ਬੰਦਾ ਉਸ ਤੋਂ ਧੋਖਾ ਖਾਣ ਤੋਂ ਬਚ ਸਕਦਾ ਜਾਂ ਉਸਦਾ ਸਨਮਾਨ ਕਰਨ ਦੇ ਸਮਰੱਥ ਹੋ ਸਕਦਾ। ਇਹਨਾਂ ਖਾਸ ਗੱਲਾਂ ਦੀ ਪੜਚੋਲ ਜਾਰੀ ਰਹੀ। ਭਿਰਗੂ ਨੇ ਇੱਕ ਖਾਸ ਗੱਲ ਕਹੀ ਹੈ ਕਿ ਕਿਸੇ ਮਨੁੱਖ ਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਪਦਮ ਹੋਵੇ ਉਹ ਬੰਦਾ ਅਵਤਾਰੀ ਪੁਰਸ਼ ਹੁੰਦਾ, ਉਹ ਵਕਤ ਦਾ ਪੈਗੰਬਰ ਹੁੰਦਾ, ਵਕਤ ਦਾ ਅਵਤਾਰ ਹੁੰਦਾ। ਕਹਿੰਦੇ ਨੇ ਇਹ ਪਦਮ ਦੁਆਪੁਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਦੇ ਚਰਨਾਂ 'ਚ ਸੀ, ਰਾਮ ਦੇ ਬਾਰੇ ਪੜ੍ਹਨ ਵਿੱਚ ਨਹੀਂ ਆਇਆ। ਇਹ ਪਦਮ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਵੀ ਸੀ, ਹਰਿਦੁਆਰ ਵਿੱਚ ਇੱਕ ਪਾਂਧੇ ਨੇ ਵੇਖ ਲਿਆ ਸੀ ਵੀ ਇਹ ਜਿਹੜਾ ਪਦਮ ਹੈ ਇਹ ਤੇ ਅਵਤਾਰੀ ਪੁਰਸ਼ਾਂ ਦੇ ਚਰਨਾਂ ਵਿੱਚ ਹੁੰਦਾ। ਉਹਨੇ ਆ ਕੇ ਮੱਥਾ ਟੇਕਿਆ, ਸਜਦਾ ਕੀਤਾ। ਤੇ ਇਤਿਹਾਸ ਵਿੱਚ ਐਸੀ ਗੱਲ ਮਿਲਦੀ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਪਦਮ ਸੀ। ਪਦਮ ਕਹਿੰਦੇ ਨੇ ਕਮਲ ਨੂੰ, ਕਮਲ ਫੁੱਲ ਨੂੰ। ਹੱਥ ਦੇ ਵਿੱਚ ਜਾਂ ਪੈਰ ਵਿੱਚ ਇਸ ਫੁੱਲ ਦੀ ਤਰ੍ਹਾਂ ਕੁਛ ਰੇਖਾ ਆਉਂਦੀਆਂ ਨੇ ਤੇ ਉਹਨਾਂ ਰੇਖਾਂ ਤੋਂ ਹੀ ਇਹ ਅੰਦਾਜ਼ਾ ਲੱਗਦਾ ਵੀ ਇਹ ਬੰਦਾ ਆਪਣੇ ਹੱਥ ਵਿੱਚ ਜਾਂ ਪੈਰਾਂ ਵਿੱਚ ਪਦਮ ਰੱਖਦਾ ਤੇ ਵਕਤ ਦਾ ਕੋਈ ਮਹਾਨ ਮਨੁੱਖ ਹੈ। ਇਸ ਤਰੀਕੇ ਦੇ ਨਾਲ ਕਈ ਦਫ਼ਾ ਮਨੁੱਖ ਦੀ ਕੁਛ ਬੋਲ ਚਾਲ ਤੋਂ ਤੇ ਮਸਤਕ ਤੋਂ ਵੀ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾਂਦੇ ਨੇ। ਜੈਸੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਧਨ ਧਰਤੀ ਵਿੱਚ ਦੱਬੀਏ ਮਸਤਕ ਪ੍ਰਵਾਨ ਹੈ। ਜੇ ਧਨ ਨੂੰ ਧਰਤੀ ਵਿੱਚ ਵੀ ਦੱਬ ਕੇ ਰੱਖ ਦੇਈਏ ਤਾਂ ਵੀ ਮਨੁੱਖ ਦਾ ਮਸਤਕ ਦੱਸ ਛੱਡਦਾ ਹੈ ਕਿ ਇਹਦੇ ਕੋਲ ਹੈ। ਇਹਦੀਆਂ ਕੁਛ ਗੱਲਾਂ ਹੀ ਦੱਸ ਦਿੰਦੀਆਂ ਨੇ ਕਿ ਇਹ ਐਵੇਂ ਨਹੀਂ ਆਕੜ ਕਰ ਰਿਹਾ। ਗਰਜ਼ ਕੇ ਬਾਹਰਲੀ ਦੌਲਤ ਨੂੰ ਛੁਪਾਉਣਾ ਬੜੀ ਔਖੀ ਗੱਲ ਪ੍ਰਗਟ ਹੁੰਦੀ। ਕਹਿੰਦੇ ਨੇ ਅੰਦਰ ਦੀ ਦੌਲਤ ਨੂੰ ਵੀ ਛੁਪਾਉਣਾ ਬੜੀ ਔਖੀ ਗੱਲ ਇਹ ਪ੍ਰਗਟ ਹੁੰਦੀ। ਹਰ ਕਾ ਭਗਤ ਪ੍ਰਗਟ ਨੈ ਛਪੇ, ਉਹ ਵੀ ਲਾਜ਼ਮੀ ਪ੍ਰਗਟ ਹੋ ਜਾਂਦਾ। ਭਗਤ ਭੀਖਣ ਜੀ ਕਹਿੰਦੇ ਨੇ ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਭੀਖਣ ਜੀ ਕਹਿੰਦੇ ਨੇ ਇੱਕ ਰਤਨ ਲੱਭਿਆ ਜਿਹਨੂੰ ਮੈਂ ਛੁਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪ੍ਰਗਟ ਹੋ ਗਿਆ, ਲੋਕਾਂ ਨੂੰ ਪਤਾ ਚੱਲ ਗਿਆ ਕਿ ਰਤਨ ਹੈ ਮੇਰੇ ਕੋਲ। ਜੋ ਵਿਚਾਰ ਮੈਂ ਇਸ ਵਕਤ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹੋਏ ਕਿ ਭਿਰਗੂ ਨੇ ਬੈਰੂਨੀ ਢੰਗ ਨਾਲ ਖੋਜ ਕੀਤੀ ਹੈ ਭਗਤ ਕੌਣ ਹੈ, ਸੰਤ ਕੌਣ ਹੈ, ਅਵਤਾਰ ਕੌਣ ਹੈ। ਇਹ ਚੱਕਰ ਚੈਨ, ਇਹ ਨਿਸ਼ਾਨੀਆਂ ਜੇ ਕਿਸੇ ਵਿੱਚ ਦਿਸ ਪੈਣ ਤਾਂ ਸਮਝ ਲੈਣਾ ਬਈ ਇਹ ਅਵਤਾਰ ਹੈ, ਤੇ ਜੇ ਨਾ ਦਿਸਣ ਤੇ ਨਹੀਂ ਹੈ। ਲੇਕਿਨ ਮੌਜੂਦਾ ਦੌਰ ਦੇ ਆਲਮਾਂ ਨੇ ਭਿਰਗੂ ਦੀ ਇਸ ਗੱਲ ਨੂੰ 100% ਸਹੀ ਨਹੀਂ ਮੰਨਿਆ। ਕਿਸੇ ਹੱਦ ਤੱਕ ਤੇ ਠੀਕ ਹੈ ਪਰ ਪੂਰਨ ਰੂਪ ਦੇ ਸਹੀ ਨਹੀਂ ਹੈ। ਇਹ ਤੇ ਹੋ ਸਕਦਾ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਵਿੱਚ ਪਦਮ ਹੋਵੇ ਪਰ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਦੇ ਚਰਨਾਂ 'ਚ ਹੋਵੇ, ਤੇ ਇਹੀ ਨਿਸ਼ਾਨੀ ਹੈ। ਐਸਾ ਜ਼ਰੂਰੀ ਨਹੀਂ। ਤੁਸੀਂ ਫੁੰਨੇ ਛੰਦ ਪੜ੍ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਉਹਨਾਂ ਛੰਦਾਂ ਵਿੱਚ ਸਾਹਿਬਾਂ ਦਾ ਉਚਾਰਨ ਕੀਤਾ ਇੱਕ ਬੜਾ ਸੁੰਦਰ ਛੰਦ ਹੈ ਜਿਹਦੇ ਚ ਮਹਾਰਾਜ ਕਹਿੰਦੇ ਨੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ। ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਤੇ ਉਹ ਕਹਿੰਦੇ ਨੇ ਮੇਰੇ ਹੱਥ ਦੇ ਚ ਪਦਮ ਹੈ। ਕਿਉਂਕਿ ਸ਼ਬਦ ਮੇਰੇ ਹੈ ਵੀ ਮੇਰੇ ਹੀ ਹੱਥ ਚ ਗੱਲ ਆਪਣੀ ਆ ਜਾਂਦੀ, ਇੱਕ ਵਚਨ ਹੈ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ। ਸਹਿਬ ਕਹਿੰਦੇ ਮੇਰੇ ਹੱਥ ਵਿੱਚ ਪਦਮ ਹੈ। ਵੀ ਕਿਸ ਤਰ੍ਹਾਂ ਬਣ ਗਿਆ ਪਦਮ? ਪਾਤਸ਼ਾਹ ਕਹਿੰਦੇ ਜਿਸ ਦਿਨ ਦਾ ਕੰਠ ਦੇ ਚ ਪਰਮਾਤਮਾ ਦਾ ਨਾਮ ਰੂਪੀ ਰਤਨ ਵਸਿਆ ਉਸ ਦਿਨ ਦਾ ਹੱਥ ਦੇ ਚ ਪਦਮ ਬਣ ਗਏ। ਔਰ ਬਹੁਤ ਸਾਰੀ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਆਉਂਦੀ ਹੈ ਕਿ ਪ੍ਰਥਮ ਨਾਮ ਜਿਹੜਾ ਜਪਣਾ ਹੈ ਕੰਠ ਤੋਂ ਜਪਣਾ, ਆਵਾਜ਼ ਨਾਲ ਜਪਣਾ। ਇੱਥੇ ਸਾਹਿਬ ਕਹਿੰਦੇ ਨੇ ਇਹ ਜੋ ਉਸ ਪਰਮਾਤਮਾ ਦਾ ਨਾਮ ਅਲਾਪਿਆ ਹੈ ਜਪਿਆ ਹੈ ਉਹਦੇ ਨਾਲ ਹੱਥਾਂ ਦੇ ਚ ਪਦਮ ਬਣ ਗਏ। ਹੁਣ ਇਤਿਹਾਸ ਪੜ੍ਹੀਏ ਤੇ ਇਤਿਹਾਸ ਦੇ ਚ ਕਿਧਰੇ ਵੀ ਇਹ ਸਾਖੀ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥਾਂ ਵਿੱਚ ਪਦਮ ਸੀ, ਇਤਿਹਾਸ ਚ ਨਹੀਂ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਕੋਈ ਐਸਾ ਨਹੀਂ ਲਿਖਿਆ, ਬਾਕੀ ਦੇ ਧਰਮ ਗ੍ਰੰਥਾਂ ਵਿੱਚ ਵੀ ਕੋਈ ਐਸੀ ਗੱਲ ਨਹੀਂ ਮਿਲਦੀ। ਪਰ ਸਾਹਿਬਾਂ ਦੀ ਆਪਣੀ ਰਚਨਾ ਪੜ੍ਹੀਏ, ਬਾਣੀ ਪੜ੍ਹੀਏ ਤੇ ਬਾਣੀ ਵਿੱਚ ਇਹ ਪੰਕਤੀਆਂ ਮੌਜੂਦ ਨੇ ਫੁਨੇ ਛੰਦ ਦੇ ਅੰਦਰ। ਔਰ ਪਾਤਸ਼ਾਹ ਸਾਫ ਕਹਿੰਦੇ ਨੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ, ਵੀ ਮੇਰੇ ਹੱਥ ਵਿੱਚ ਪਦਮ ਹੈ। ਥੋੜਾ ਜਿਹਾ ਵੀ ਰੇਖਾ ਦਾ ਗਿਆਨ ਰੱਖਣ ਵਾਲੇ ਪੁਰਸ਼ ਇਹਨਾਂ ਰੇਖਾ ਨੂੰ ਵੇਖ ਲੈਂਦੇ ਹੁੰਦੇ ਨੇ। ਇਹ ਬਿਲਕੁਲ ਹੋ ਬਹੁ ਕਮਲ ਦੀ ਤਰ੍ਹਾਂ ਖਿੜੀਆਂ ਆਉਂਦੀਆਂ ਨੇ, ਜਾਂ ਹੱਥ ਦੇ ਚੌਵਨ ਜਾਂ ਪੈਰ ਵਿੱਚ, ਤੇ ਚੂੰਕਿ ਇਹ ਬਦਲਦੀਆਂ ਰਹਿੰਦੀਆਂ ਨੇ ਤੇ ਇਹਨਾਂ ਰੇਖਾਵਾਂ ਤੇ ਕਦੀ ਭਰੋਸਾ ਨਾ ਕਰਿਆ ਕਰੋ, ਇਸ ਚੱਕਰ ਚ ਕਦੀ ਪਿਆ ਵੀ ਨਾ ਕਰੋ। ਇਹ ਮਨੁੱਖ ਦੇ ਸੁਭਾਅ ਤੇ ਕਰਮ ਅਨੁਸਾਰ ਬਦਲਦੀ ਰਹਿੰਦੀ ਬਦਲਦੀ ਰਹਿੰਦੀ। ਇਹ ਠੀਕ ਹੈ ਕਿ ਕਦਮ ਕਦਮ ਤੇ ਹੱਥ ਵੇਖਣ ਵਾਲੇ ਬੈਠੇ ਨੇ, ਲੇਕਿਨ ਇਸ ਵਿਦਿਆ ਚ ਭੁੱਲ ਕੇ ਵੀ ਕਦੇ ਵਿਸ਼ਵਾਸ ਨਾ ਰੱਖਣਾ। ਕਾਰਨ ਇਹ ਰੇਖਾਵਾਂ ਬਦਲਦੀਆਂ ਨੇ, ਕਦੇ ਇੱਕ ਸਾਰ ਨਹੀਂ ਰਹਿੰਦੀਆਂ, ਇਹਨਾਂ ਵਿੱਚ ਪਲਟਾ ਆਉਂਦਾ ਰਹਿੰਦਾ, ਇਹਨਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ। ਲੇਕਿਨ ਫਿਰ ਵੀ ਪੁਰਾਣੇ ਜਿਹੜੇ ਜੋਤਸ਼ੀ ਸਨ ਉਹ ਬੜੇ ਦਾਅਵੇ ਨਾਲ ਕਹਿੰਦੇ ਸਨ ਕਿ ਜਿਸ ਦੇ ਹੱਥ ਵਿੱਚ ਪਦਮ ਹੋਵੇ ਜਾਂ ਪੈਰਾਂ ਵਿੱਚ ਉਹ ਅਵਤਾਰ ਹੈ, ਉਹ ਪੈਗੰਬਰ ਹੈ। ਔਰ ਉਹਨਾਂ ਦਾ ਇਹ ਦਾਅਵਾ ਕਈ ਥਾਂ ਤੇ ਸਹੀ ਸਾਬਤ ਹੋ ਜਾਂਦਾ ਸੀ, ਜੈਸੇ ਕਿ ਸ਼੍ਰੀ ਕ੍ਰਿਸ਼ਨ ਦੇ ਚਰਨਾਂ 'ਚ ਪਦਮ ਸੀ, باقی ہور کئی مہاپرشاں دے چرناں وچ ملیا اور اسی طریقے نال ایک براہمن نے گرو امرداس صاحب جی مہاراج دے چرناں وچ پدم ویکھ لے۔ ہری دوار دی اے گل ہے، وہ براہمن متھا ٹیکی جائے صاحب آکھن بھائی توں براہمن دیوتا لوکی تیری پوجا کر دین تو مینوں کہ متھا ٹیک دین۔ براہمن کہے پادشاہ تھوڑے چرناں وچ پدم ہے، میں انہوں پیا متھا ٹیک دا۔ یہ اس مہاپرش دے چرناں چاہتا جڑا وقت دا اوتار ہوئے، جو پورن سنت ہوئے، جو دھارمک طور تے رہبری کر سکے جگت دی، یہ او دے چرناں دے چاہتا ہے، تو تھوڑے چرناں دے چاہے۔ اس واسطے میں چکدا پیا، اس واسطے میں مستک اپنا جھکا رہا۔ اس ودیا دا جنم داتا ہے بھرگو، وہ ساری زندگی کھوج یہ کرتا رہا ہے کہ گرہ نچھتراں دا منکھ دے ذہن دے کی اثر ہے، تے منکھ دے ہاتھ پیر دیاں جڑیاں ریکھا ہوندیاں یا شریر دے تے باقی دے جڑے چن ہوندے نے یہ کیڑی گل دا پرگٹاوا کر دے۔ وہ اکھاں دی بناوٹ، وہ نک دی بناوٹ، وہ متھے دیاں لکیراں، وہ ہاتھ دیاں ریکھاں نوں ویکھ کے کہندا ہوندا سی اس منکھ دے جیون دا ڈھنگ اے ہووے گا، اس بندے دے سوچن دا ڈھنگ اے ہووے گا، اس بندے دا سبھاؤ اے ہووے گا۔ اے گل وکھری، کرم بدلے، سبھاؤ بدلے، تو ریکھا وی بدل جان گے۔ لیکن اس وقت دی موجودہ جی رہی جڑی زندگی سی اس دی، وہ ریکھاں دے آدھار دتے پرگو دس دیندا ہوندا سی۔ اور اے بہت وڈا مہان رشی ساڈے دیش دے چھویا ہے، کہندے نے انہیں ایک دفعہ کھچ کے بشنو نو سینے چ لت وی ماری سی کسے کارن کر کے۔ مختصر عرض اے کریے، بھرگو سنگیا اج وی موجود ہے ہندوستان وچ، اودا لکھیا ہویا گرنتھ جنوں کہندے نے بھرگو سنگیا، او وچ اس نے سارے حالات لکھے نے۔ خیال مینوں اتھوں ملیا جد گرو گرنتھ صاحب جی مہاراج دا سلسلہ وار پاٹھ کردیا میں چھنداں تے پہنچیا، تے اے پنکتی سامنے آئی، میرے ہاتھ پدم آنگن سکھ باسنا۔ اس پنکتی نے روگ چھڑیا تے پادشاہ کہندے نے میرے ہاتھ وچ پدم ہے، تے ہن پدم دا ذکر بھرگو نے کیتا بھی جیہدے ہاتھ وچ یا پیر وچ ہووے وقت دا اوتاری پرش ہے۔ پر اتہاس وچ کدرے پڑھن نوں نہیں ملدا کہ پنجویں پادشاہ دے ہاتھ وچ پدم سی۔ پھر ایک دوجی روپ ریکھا دینی پئی، اے لازمی نہیں اس ڈھنگ دیاں ریکھا ہون، ہتھاں وچ کہ وشیش طرح دی برکت آ جاندی، ایک شکتی آ جاندی، تے ایسے ہتھ جس کام نوں وی پہن گئے وہ کم سرے چڑے گا، وہ کم مکمل ہوئے گا۔ کئی ہتھ ایسے بے برکتے ہوندے نے، صاحب کہن جے او کنچن نو ہتھ لاوے کھیو سیتی رل گیا، جے سونے نو ہتھ لاوے تے مٹی ہو جاندی، جے بندے ہوئے کم نو ہتھ پاوے تے او کم بگڑ جاندا ہے۔ غرض کے کوئی کم سرے چڑھدا ہی نہیں، کئی کم ایسے بے برکتے ہوندے، ہتھ جڑے نے بے برکتے ہوندے۔ پرانے زمانے دے ساڈے دیش دے اندر کدرے پل بنانا ہوئے، کدرے دھرمشالہ بنانی ہوئے، یا کوئی خاص عمارت بنانی ہوئے، یا کوئی خاص کام کرنا ہوئے، تا ادگاٹن اس ہاتھ تو کرایا جاندہ سی جس بندے دے ہاتھ وچ برکتاں ہون۔ بھئی سنگے بنیاد، بنیادی پتھر اس تو رکھانا جے دے ہاتھ وچ برکتاں ہون۔ کام دی ابتدا شروعات اس منکھ دے ہتھوں کرانی ہے جس بندے دے ہاتھ وچ برکتاں ہون، تے اس منک دے ہاتھ وچ برکتاں ہوندیاں نے جس دے کنٹھ وچ پرماتما دا نام ہوندا ہے۔ گرو ارجن دیو جی دا ایسا واق ہے کہ سخی میرو کنٹھ رتن پیک دکھ ناسنا، میرے کنٹھ وچ پرماتما دا نام ہے۔ اس آدھار تے کی ہویا ہے کہ ہاتھ وچ برکتاں آ گئیاں، بھاو بن گیا ہے پدم۔ ہن پٹھاں دا ایک سویہ میں تھوڑے سامنے رکھاں، اے بھٹ گرو امرداس صاحب جی مہاراج دی جھانکی ساڈے سامنے رکھدے نے۔ بھٹ کہندے نے بارج کر داہنے سدھ سن مکھ مکھ جو ہے، سلسلہ وار کدی آپ نے اے سوئیے پڑھے ہو نا، ਤੇ ਭੱਟ ਕਹਿੰਦੇ ਨੇ ਬਾਰਜ ਕਰ ਦਾਹਣੇ। ਆਪ ਨੂੰ ਪਤਾ ਹੋਵੇ ਬਾਰਜ ਦੇ ਅਖਰੀ ਅਰਥ ਨੇ ਪਦਮ, ਪਦਮ ਕਹਿੰਦੇ ਨੇ ਕਮਲ ਫੁੱਲ ਨੂੰ, ਤੇ ਕਮਲ ਨੂੰ ਬਾਰਜ ਵੀ ਕਹਿੰਦੇ ਨੇ, ਕਮਲ ਨੂੰ ਸਾਰੰਗ ਵੀ ਕਹਿੰਦੇ ਨੇ, ਕਮਲ ਨੂੰ ਸੌਰਭ ਵੀ ਕਹਿੰਦੇ ਨੇ। ਗਰਜ ਕੇ ਇਸ ਇੱਕ ਫੁੱਲ ਦੇ ਕਈ ਨਾਮ ਨੇ, ਬੇਸ਼ੁਮਾਰ ਨਾਮ ਨੇ। ਉਹਨਾਂ ਨਾਮਾਂ ਵਿੱਚੋਂ ਇੱਕ ਇਹ ਵੀ ਨਾਮ ਹੈ ਬਾਰਜ। ਤੇ ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਸਾਹਿਬ ਜੀ, ਜਿਹੜਾ ਤੁਹਾਡਾ ਦਹਿਣਾ ਹੱਥ ਹੈ ਨਾ ਦਹਿਣਾ, ਬਾਰਜ ਕਰ ਦਹਿਣੇ, ਤੁਹਾਡੇ ਦਹਿਣੇ ਹੱਥ ਵਿੱਚ ਪਦਮ ਹੈ, ਬਾਰਜ ਹੈ। ਹੁਣ ਇਤਿਹਾਸ ਇਹ ਕਹਿੰਦਾ ਹੈ ਕਿ ਪਦਮ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਸੀ, ਹੱਥਾਂ ਚ ਨਹੀਂ। ਪਰ ਭੱਟ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੁਆਰਾ ਕਿ ਪਦਮ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਦਹਿਣੇ ਹੱਥ ਚ ਹੈ, ਸੱਜੇ ਹੱਥ ਵਿੱਚ ਹੈ। ਇਹ ਦੂਜੀ ਪੰਕਤੀ ਜਦ ਭੱਟਾਂ ਦੇ ਸਵਈਆਂ ਵਿੱਚ ਪੜ੍ਹਨ ਨੂੰ ਮਿਲੀ, ਫਿਰ ਮੈਂ ਇਸ ਦੀ ਖੋਜ ਕੀਤੀ, ਨਹੀਂ ਇਹਦੇ ਪਿੱਛੇ ਕੋਈ ਗੱਲ ਹੋਣੀ ਚਾਹੀਦੀ, ਕਿਉਂਕਿ ਇਤਿਹਾਸ ਤੇ ਇਹ ਕਹਿੰਦਾ ਹੈ ਕਿ ਪਦਮ ਚਰਨਾਂ ਚ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਨਹੀਂ ਸੱਜੇ ਹੱਥ ਚ ਹੈ ਗੁਰੂ ਅਮਰਦਾਸ ਸਾਹਿਬ ਦੇ। ਫਿਰ ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ ਕਿ ਪਦਮ ਮੇਰੇ ਹੱਥਾਂ ਚ ਹੈ। ਤਾਂ ਫਿਰ ਸੋਚਣਾ ਇਹ ਪਿਆ ਕਿ ਨਾਮ ਰਸਕ ਜਿਹੜਾ ਪੁਰਸ਼ ਹੈ, ਜਿਹਦੇ ਹਿਰਦੇ ਚ ਪਵਿੱਤਰਤਾ ਹੋਵੇ, ਜਿਹਦੇ ਕੰਠ ਵਿੱਚ ਪਰਮਾਤਮਾ ਦਾ ਨਾਮ ਹੋਵੇ, ਉਹਦੇ ਹੱਥਾਂ ਵਿੱਚ ਕੋਈ ਵਿਸ਼ੇਸ਼ ਗੱਲ ਆ ਜਾਂਦੀ ਹੈ, ਉਹਦੇ ਹੱਥਾਂ ਵਿੱਚ ਕੋਈ ਬਰਕਤ ਆ ਜਾਂਦੀ ਹੈ। ਹੱਥ ਬੇਬਰਕਤ ਨਹੀਂ ਆਉਣਗੇ। ਪੁਰਾਣੇ ਜ਼ਮਾਨੇ ਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪੁਰਾਣਾ ਹੀ ਕਵਾਂ, ਅੱਜ ਤੋਂ ਕੁਛ ਵਕਤ ਪਹਿਲੇ, ਲੰਗਰ ਵੰਡਣ ਦੇ ਉੱਤੇ ਉਸ ਬੰਦੇ ਨੂੰ ਲਾਇਆ ਜਾਂਦਾ ਸੀ ਜਿਹਦੇ ਹੱਥ ਬਰਕਤ ਵਾਲੇ ਹੋਣ। ਇੰਜ ਨਹੀਂ ਇਹ ਲੰਗਰ ਨੂੰ ਹੱਥ ਪਾਵੇ ਤੇ ਲੰਗਰ ਹੀ ਟੋਟ ਆ ਜਾਏ। ਇਸ ਢੰਗ ਦੀ ਖੋਜ ਟਕਸਾਲਾਂ ਵਿੱਚ ਆਉਂਦੀ ਸੀ ਤੇ ਉਹ ਬੰਦਾ ਜਿਹੜਾ ਬੇਸਬਰ ਹੈ ਨਾ, ਉਹ ਬੇਬਰਕਤਾ ਹੋਵੇਗਾ, ਜਿਹੜਾ ਪਾ ਕੇ ਪਹਿਲੇ ਆਪਣੇ ਵਾਸਤੇ ਰੱਖ ਲਿਆ, ਪਤਾ ਨਹੀਂ ਬਾਅਦ ਵਿੱਚ ਬਚਣੀ ਵੀ ਹੈ ਕਿ ਨਹੀਂ। ਤੇ ਇਹਦਾ ਮਤਲਬ ਇਹਨੇ ਪਹਿਲੇ ਸਮਝ ਲਏ ਤੇ ਪਤਾ ਨਹੀਂ ਮੈਨੂੰ ਲੱਭਣਾ ਵੀ ਹੈ ਕਿ ਨਹੀਂ ਐਸਾ ਬੰਦਾ ਬੇਬਰਕਤਾ, ਔਰ ਐਸੇ ਬੰਦੇ ਦਾ ਕੋਈ ਹੱਕ ਨਹੀਂ ਕਿ ਉਹ ਲੰਗਰ ਵੰਡੇ। ਤਕਸੀਮ ਕਰਨ ਵਾਸਤੇ, ਵੰਡਣ ਵਾਸਤੇ ਬੜੇ ਵਿਸ਼ੇਸ਼ ਹੱਥ ਚਾਹੀਦੇ ਨੇ। ਇਹ ਪੁਰਾਣੇ ਮਹਾਂਪੁਰਖ ਇਸ ਢੰਗ ਦੀ ਜੋ ਹੈ ਖੋਜ ਕਰਦੇ ਸਨ। ਤੋ ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਸਾਹਿਬ ਜੀ, ਬਾਰਜ ਕਰ ਦਾਹਣੇ, ਤੁਹਾਡੇ ਦਹਿਣੇ ਹੱਥ ਵਿੱਚ ਪਦਮ ਹੈ। ਪਰ ਹੁਣ ਕਿਉਂ ਪਦਮ ਹੈ, ਇਹ ਕਿਸ ਤਰ੍ਹਾਂ ਬਣਿਆ? ਅਗਲੀ ਪੰਕਤੀ ਬਿਲਕੁਲ ਖੋਲ ਦਿੰਦੀ ਇਸ ਗੱਲ ਨੂੰ। ਫਿਰ ਇਹ ਗੱਲ ਵੀ ਸਪਸ਼ਟ ਆਉਂਦੀ ਹੈ ਕਿ ਭਿਰਗੂ ਦੇ ਪਦਮ ਦੀ ਗੱਲ ਨਹੀਂ, ਇਹ ਪਦਮ ਕੋਈ ਹੋਰ ਹੈ। ਬਾਰਜ ਕਰ ਦਾਹਣੇ ਸਿੱਧ ਸਨ ਮੁਖ, ਮੁਖ ਜੋ ਹੈ ਰਿੱਧ ਬਸੇ ਬਾਵਾਮ, ਜੋ ਤੀਨ ਲੋਕਾਂਤਰ ਮੋਹ ਹੈ ਰਿਧੇ ਬਸੇ ਅਕ ਹੀਓ ਸੋਏ ਰਸ ਤਿੰਨ ਹੀ ਜਾਤੋਂ। ਹੇ ਗੁਰੂ ਅਮਰਦਾਸ ਸਾਹਿਬ ਜੀ, ਇੱਕ ਰਸ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਤੁਹਾਡੇ ਹਿਰਦੇ ਚ ਟਿਕਿਆ, ਉਹਦੇ ਆਸਰੇ ਤੇ ਕੀ ਹੋ ਗਿਆ, ਹੱਥ ਚ ਪਦਮ ਬਣ ਗਏ, ਤੁਹਾਡੇ ਦਹਿਣੇ ਹੱਥ ਦੇ ਚ ਪਦਮ ਬਣ ਗਏ। ਤੇ ਜਿਤਨੀਆਂ ਸਿੱਧੀਆਂ ਨੇ ਇਹ ਤੁਹਾਡੇ ਮੁਖੜੇ ਨੂੰ ਤੱਕਦੀਆਂ ਪਈਆਂ ਨਾ, ਵੀ ਤੁਸੀਂ ਹੁਕਮ ਕਰੋ ਤੇ ਉਹ ਕੰਮ ਕਰਨ। ਰਿੱਧ ਸਿੱਧ ਦਰਅਸਲ ਕਹਿੰਦੇ ਨੇ ਜਿਉਂ ਬੰਦਾ ਈਸ਼ਵਰ ਦੇ ਮਾਰਗ ਤੇ ਚੱਲਦਾ ਹੈ, ਤੇ ਜੇ ਈਸ਼ਵਰ ਦੇ ਮਾਰਗ ਦੇ ਪੰਜ ਪੜਾਓ ਮੰਨ ਲਈਏ ਤੇ ਦੂਜੇ ਪੜਾਓ ਤੇ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਦੂਜੇ ਪੜਾਓ ਤੇ। ਇਸ ਵਾਸਤੇ ਗੁਰਬਾਣੀ ਸਾਨੂੰ ਚੇਤਾਵਨੀ ਜੋ ਹੈ ਦਿੰਦੀ ਹੈ ਵੀ ਇੱਥੇ ਰੁਕ ਨਾ ਜਾਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨਾਏ। ਫਿਰ ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੱਸਦੇ ਨੇ, ਨੌ ਨਿਧੀ ਅਠਾਰੇ ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ। ਇਸ ਵਕਤ ਇੱਕ ਸਾਧੂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਬੜਾ ਮੁਤਾਸਰ ਕੀਤਾ ਹੋਇਆ, ਉਹ ਹੈ ਸਾਈਂ ਬਾਬਾ। ਉਹ ਪਤਾ ਕੀ ਕਰਦਾ, ਵਾਲਾਂ ਵਿੱਚੋਂ ਰਾਖ ਕੱਢ ਲੈਂਦਾ, ਕੋਈ ਫਲ ਕੱਢ ਲੈਂਦਾ, ਐਸੇ ਚਮਤਕਾਰੇ ਲੋਕਾਂ ਨੂੰ ਦਿਖਾਉਂਦਾ। ਮੈਸੂਰ ਵਿੱਚ ਹੈ ਤੇ ਜਿੱਥੇ ਜਾਂਦਾ ਲੱਖਾਂ ਦੀ ਤਾਦਾਦ ਵਿੱਚ ਲੋਕੀ ਇਕੱਠੇ ਹੋ ਜਾਂਦੇ ਨੇ, ਆਹੀ ਗੱਲ ਵੇਖ ਕੇ ਉਹਨੂੰ ਪੂਜੀ ਜਾ ਰਹੇ ਨੇ। ਮੈਥੋਂ ਕਾਫੀ ਸਿੱਖਾਂ ਨੇ ਪੁੱਛਿਆ ਜੋ ਇਸ ਕ੍ਰਿਸ਼ਮੇ ਨੂੰ ਦੇਖ ਕੇ ਆਏ ਸਨ ਤੇ ਬੜੇ ਮੁਤਾਸਰ ਹੋਏ ਸਨ। ਮੈਂ ਕਿਹਾ ਗੱਲ ਇੰਨੀ ਹੈ कि इस बंदे नु मैं रुकया आया बंदा मनदा ते रुक गया। ए जिहड़ी गल उसनु लभी है ते जिस ढंग नाल प्रगटावा करी जांदा है इत्थों ए पता चलदा है कि इन्हां सिद्धियां ने इसनु रोक छड़िया ते ए सिद्धी है और ए प्राप्त कीती जा सकदी। गुरु अर्जन देव जी महाराज तो इत्थे तक कहिंदे ने परमाणु पर्यंत आकाशे दीप लो से खंडने गाथा दे विच ए दूजा श्लोक है गुरु अर्जन देव जी का। महाराज कहिंदे ने योग साधना दे नाल जे इतनी सिद्धि भी मिल जाए बंदा परमाणु जिन्ना बारीक हो जाए तो हुण परमाणु नू खुरदबीन तो बिना नहीं वेख्या जा सकता और बंदा हो सकता है इतना बारीक हो सकता है एक खास विशेष लगमा सिद्धि दे आसरे ते। ये सूक्ष्म भी हो सकता है अस्थूल भी हो सकता है गुप्त भी हो सकता है प्रगट भी हो सकता है। ऐसे योगी अज भी हैं ऐसे कुछ पुरख अज भी हैं। महाराज गुरु नानक देव जी उसका जिक्र भी कर देन सिद्ध होवा सिद्ध लाई रिद्ध आखा आओ गुप्त प्रगट होए बैसा लोक राखे भाव। लोकी श्रद्धा कदों रखते ने जदों बंदे कोल ए चमत्कार होने गुप्त भी हो जाए प्रगट भी हो जाए। मैनू चंद बंदे कह लगे फलाने संत बड़े करने वाले ने इन्हां कोल बंदे जांदे झूलन लग पैंदे और मैं अर्ज करा डेरा वडभाग सिंह दा वातावरण माहौल ऐसा है उत्थे कोई बंदा भी जाए तो नचण लग पैंदा अक्सर करीबन करीबन मातावां बथेरियां जिहड़ियां भयभीत होवन डरियां होईयां होवन। और इस ढंग नाल कुछ होर डेरे मैं देखे और वो ऐसा कुछ माहौल उन्होंने बनाया होंदा जिहड़ा बंदा जाए झूलन लग पैंदा। मैं थोड़े इस इलाके च भी वेखे और उस झूलन दे आसरे दित्ते उन्होंने इन्ना असर पाया अपनी हर नाजायज गल भी मनवाई जाते हैं। ए भी मन लो साडी गल ए भी मन लो क्योंकि साडा प्रत्यक्ष करिश्मा ये कि साडे कोल जिहड़ा आएगा झूलेगा और सिर मारेगा इंज पटकेगा। लेकिन उन्हां लोगों ने कभी पढ़न की कोशिश नहीं की कि गुरु गोबिंद सिंह जी महाराज ने इन्हां तमाम रिधियां सिद्धियां नूं रस्ते का रोड़ा दसिया मूंड पटकट जाके कान में खंजूरा दसे। कलगीधर पातशाह ने तो इत्थे तक दसे कि कन विच किधरे कन कोल चला जाए तो बंदा जो सिर पटकदा अगर कोई इस ढंग दे नाल अपना सिर धुन के जमीन दे उत्ते पटक रहा है तो यह ना समझना कि उहदे उत्ते कोई नाम का असर पै गया इहनूं किसी हद तक रुकी हुई सिद्धि नूं काला इलम अगां चल के कहा है। और इस काले इलम विच बड़े साधु रुक जांदे ने और इस आसरे ते बड़ी पूजा कराते हैं तो यह इलम है इतनी तो मैं अर्ज करते हैं। कहिंदे ने हाथ दे च कड़ा पाया हो कई दफा इस इलम का असर नहीं पैंदा। लोहा हो ना हाथ च तो फिर असर नहीं पैंदा लोहे वाली चीज वह पहले उतरवा छड़दे ने। गुरु अमरदास साहब जी महाराज के टाइम एक ऐसा सिख लिया गया जिदे बारे ये चर्चा से इनू प्रेत चंबड़िया है। हुण भाई साहब भाई संतोख सिंह जी ने लिखे जिस वक्त उस सिख लिया गया यह झूल रहा है सिर मार रहा है जमीन के उत्ते भाई साहब भाई संतोख सिंह जी सूर्य प्रकाश ग्रंथ विच लिखते हैं श्री मुख ते तब उत्तर कहो प्रेत लगो जै सिख को लो। ओ सिख जिन्हों प्रेत चंबड़े आया से जब गुरु अमरदास साहब जी महाराज के कोल लिया गया तो पादशाह ने यह बचन उचारण किते श्री मुख ते तब उत्तर कहो प्रीत लगो जै सिख को लो सोने पड़त होत जप रसना जिन्हों कंठ तिन पर कछ बसना। ये जब जी साहब एकागर चित होके नहीं पढ़दा होना ते गुरु अमरदास साहब जी महाराज का हुक्म जिस दे कंठ दे ते मन विच जब जी साहब का वासा है कोई भूत प्रेत की रूह उसको चंबड़ नहीं सकते। इस जपजी साहब की इतनी शक्ति इस कलाम विच इतना जोर है इस जपजी साहब विच इतनी ताकत है बशरते हिरदे च वसी होवे बशरते इसका कंठ विच वासा होवे तो ये ऐसी एक जोरदार बाणी है कि कोई मलीन रूह नेड़े आ नहीं सकते। पर जिन्हां ने इस ढंग का प्रभाव पाना आंदा है वह सहजे सहजे मनुख नूं कलाम नालों ते कुछ ऐसिया चीजा नालों तोड़दे ने। मैं बहुता सोचिया कि गुरु गोबिंद सिंह जी महाराज ने यह कड़ा क्यों पवा दिता सानू, आया इहदे पिछे गल की है। दार्शनिक ढंग नाल इसकी व्याख्या करोगे तो कोई बहुत ही स्पष्ट नहीं आती, लेकिन मैं ऐसा देखा है कुछ जोगियों नूं कुछ साधुआ नूं जदों अपनी गल का प्रभाव पाना चाहते ने तो वह कहिंदे ने भी तुसीं कोई लोहे की चीज तो नहीं पैनी होई, गले विच हथां विच या सिर विच कोई होवे लवा छड़ देना, लोहे दे आउंदियां उह प्रभाव नहीं पा सकदे। फिर दसम ग्रंथ की यह सिरलेख सुरखी मैनूं चेते आउंदी है, सर्ब लोक की रक्षा हमने, ये गुरु गोबिंद सिंह जी महाराज का वाक है। भी ऐसिया जिहड़ियां मलहीन रूहां प्राकृतिक मंडल विच ने इन्हां तो सर्ब लोक धारण करके रक्षा प्राप्त की जा सकती, शायद इस वास्ते साहबा ने दिता। दूसरा हाथ तो उंज अगे करते हाँ तो कड़ा एक प्रण है, लेकिन ये पिछे बड़ी बारीकी ये भी काम कर रही है। और अज मैं देखदा हिंदुस्तान विच मुसलमान बीबिया भी कई दफा गुरुद्वारे आके कड़ा मंगदियां अपने बच्चों वास्ते, भी बच्चा रात नूं डर जांदा है ते कड़ा दे जना खणा पाई फिरदा। तमाम हिंदू बच्चे कड़े पांदे ने, पंजाब दे यूपी दे राजस्थान दे, इन्ना अखा ने वेखे ते मातावां नूं इन्ना पता अनमत दियां भी ये कड़े गुरुद्वारे चो लभ जाने है, तो आके मंगदियां ने बच्चियां दे कड़े, भी बच्चियां दे कड़े दो। इस गल नूं सूक्ष्म रूप विच इस हद तक मन लिया गया है कि बच्चे दे हथ च कड़ा होवे ते डरदा नहीं, सुत्ता होया बिफरदा नहीं, पर जे किधरे कड़ा नहीं है तो डर जांदा है, रोज डर जांदा है। इस तरह के अणगिणत प्रवान सामने देख के इस कड़े की करामात का पता चलता है कि कितनी करामाती चीज गुरु गोबिंद सिंह जी महाराज ने सानू बख्शिश की, उन्हां दी एक महान देन है। साहब गुरु अमरदास साहब जी कहन लगे कि जेड़ा बंदा अपने कंठ विच जपजी साहब नूं रखदा है किसी भी मलीन रूह का उस दे ते असर नहीं पै सकता, और अगर कोई बंदा झोलन लग पाया तो समझ लेना चाहिए किसी ने अपना प्रभाव पा लिया। और ये चीजा है किसी वक्त फिर भी मैं खुलासा करांगा। मैं एक चंगा महापुरुष देखिया, बड़ा भजनीक सी, उहदे जेब विच अक्सर कागज जल जाया करन, कमीज ना जले ते वह कागज जल जा, जे वह कछहरा तौलिया सामने टंगे तार पे तो वह जल जाए, उन्होंने अग लग जाए आप। मैं कोई प्रदेश विच वहम ते तोहमात पाण दी कोशिश नहीं पिया करदा, पर जो कुछ इन्हां अखां ने देखा मैं थोड़े सामने पिया रखदा। इस तरह के छोटे वड्डे होर करिश्मे देखे कि जिस बंदे की मैं गल कर रहा है बंदा भी कोई मामूली नहीं पहुंचे आया पुरुष, आखे ज्ञानी जी ऐसी गल हो जाती, पता नहीं क्यों। मैं कि कोई प्रीख्या थोड़ी लै रहा है, फिर कोई अपने काले इलम का थोड़े ते प्रभाव पा रहा है और पाण की कोशिश पिया कर रहा है। तुसी कोई नहीं, मैं आखा मूल मंत्र का जाप करो। एक इस सवैये विच मैं बड़िया बरकतां देखियां गुरु गोबिंद सिंह जी महाराज का यह सवैया। अगर ऐसा हादसा किसी के भी घर च होवे तो यह पढ़े आ जाए नियम अनुसार सवेरे उठ के, मजाले कोई ऐसी घटना उस घर विच हो जाए, रोगन ते अर सोगन ते जल जोगन ते बहु भांत बचावे, सत्र अनेक चलावत घाव तो तन एक न लागन पावे। ये मैं समझदा ऐसा सिद्ध कलाम है, ऐसा सिद्ध वचन है गुरु गोबिंद सिंह जी महाराज का। एक दफा पढ़ने कोई ऐसा रोग सोग उसके नेड़े आ ही नहीं सकता, ऐसी कोई घटना घट नहीं सकती। ये सुभावक मैं इस वास्ते अर्ज की है कि कई बंदियां नूं जब इहोजियां दी कोई मामूली रिद्धि सिद्धि लभ पैंदी उह पुठे पासे चल पैंदे, और अपनी पूजा कराण दे आसरे तो सिलसिला इतना वधा छड़दे ने कि बिल्कुल काली दुनिया च पहुंच जांदे, बिल्कुल उसका इस्तेमाल गलत करन लग पैंदे ने। कहिंदे ने विज्ञानक जब गलत सोचेगा तो की बनाएगा, हाइड्रोजन बम बनाएगा जिहदे नाल सारी दुनिया ने मर जाना है। हुण साइंसदान की ते हाइड्रोजन बम बनावे ساری دماغی شکتی اس نے اس گل دے چلا چھڑی ہے کوئی ایسی چیز بناوا ایک کوئی دفعہ سٹیے تے کئی شہر نیست و نابود ہو جان. کوئی سوچن دا یہ ڈھنگ چنگا تے نہیں ہے, یہ مہان ملین ڈھنگ ہے. سب تو گندی برتی ہے کہ یہ سوچیا جائے کوئی ایسی چیز بنائیے کسے ملک تے گرائیے تے سارا ملک تباہ ہو جائے برباد ہو جائے. تو ٹھیک منتے ہیں سائنسدان دا دماغ بڑا با کمال ہے, سوچن دا ڈھنگ اس دا بڑا سونا ہے, ادا دماغ بڑا ودھیا کام کرتا ہے, لیکن دماغ چو بنایا کہ ایک ایسا گولا جہد نال ساری دنیا تباہ ہو جائے. تو جب غلط سوچے ہیں تو سائنسدان پہنچ گیا کتنے ہائیڈروجن بمب تے. کہنے جد کوئی سادو غلط سوچے گا تے پہنچ جائے گا کالے علم تے. بس این گل ہے اور کوئی گل نہیں. اگر سائنسدان غلط سوچے گا, این گل میں دسنا, سائنسدان نے بہت کچھ سہولتاں بھی پیدا کیتیاں نے, ٹیپ ریکارڈر نے, مائکروفون ہے, یہ پنکھے چل رہے ہیں, یہ لائٹ تسی بجلی جلا لیں دے بجھا لیں دے, بڑا کچھ سہولتاں پیدا کیتیاں. ہوں اتنے بیٹھے چار گھنٹے دلی پہنچ جاندے ہوائی جہاز دے راہی. سائنسدان دی دین بہت وڈی ہے, پر جے سائنسدان غلط سوچن لگ پائے تو ہائیڈروجن بمب تے پہنچ جاندا, آئٹم بمب تے پہنچ جاندا. سادھو دی دین بڑی ہے, لیکن جے سادھو غلط سوچن لگ پائے تو کالے علم تے پہنچ جاندا, وہ بھی بہت گندی تھان تے پہنچ جاندا. اور بہت سارے ڈیرے صرف اس کالے علم دے اکھاڑے بن کے رہ گئے, بہتے جھولنا ہی ہے, نچنا ہے تو ٹپنا ہے, ہور کچھ نہیں. اور اس کا ہی اپنا جو ہے وہ پربھاؤ پائی جاندے ہیں. صاحب کہنے نے گرو امرداس صاحب جی کہ رد سدھ ناویں کی داسی, یہ تو نام دیا داسیاں نے, ستے سدھ انہوں کا استعمال کرنا اور گل ہے, پر اپنی کارج سدھی واسطے انہوں کا استعمال کرنا یہ پھر کالا علم ہو جاتا ہے. گرو ارجن دیو جی مہاراج کہنے نے کوئی بندہ سادنا کردیا یوگ سادنا اتنی سدھی بھی پراپت کر لے کہ پرمانو پریت اکاسے, پرمانو جنہ باریک ہو جائے بالکل چھوٹا سوکشم, تے پھر آکاش دا گون کرے کتنی دیر چ کرے, گچھین نین بھارین نانک بنا سادھو نہ سدھیتے. گچھین شبد ہے کشمیری, مطلب ہے چلنا, گچھنا چلنا, گون کرنا. پادشاہ فرمان کرتے ہیں گون کر کے آوے کھنڈا برہمنڈا دا, کتنی دیر وچ نین بھارین, جتنی دیر وچ اکھ دی پلک تھلے تو اوپر ہوندی ہے نا, انی دیر وچ اے کھنڈا برہمنڈا دا بھرمن کر آوے تے پرمانو جنہ باریک ہو جائے, انہ سوکشم ہو جائے. نانک بنا سادھو نہ سدھیتے, بنا ستسنگ تو, بنا پرماتما دے نام تو انہوں آتمک سدھی نہیں ملے گی, انہوں شانتی نہیں ملے گی. باوے طاقت اس دے کول اتنی بھی آ جائے کہ پرمانو جنہ باریک ہو کے تمام کھنڈا برہمنڈا چ گھم آئے, تو اتنی مرض کر دیا ایسیا سدھیاں ہے گیا سن. تو ایسیا سدھیاں نو گرمت نے کوئی مان پہ نہیں دیتی. مدراس دے بھی ایک ایسا سادھو ہے گپت ہو جاتا ہے, پرگٹ ہو جاتا ہے. مہیش یوگی بھی ہے تھے رشی کیش دے چ, جس نے قریباً لکھاں یا امریکن چیلے بنا لے نے, وہ ایسا واتاورن بنا ہے, ایسا ماحول بنا ہے, بہت ہی جھولن لگ پہ. اس طرح کے ہور میں کئی دیکھے نے سادھو ہندوستان دے چ, تو انہوں کے جھولن کا ایسا پرواہ چیلے ودے جاندن, چیلے ودے جاندن. حالانکہ سدگر کی باڑی کہ یہ بھی کرستے کا موہ ہے, سادھو رک گیا بالکل رک گیا, جیڑی گل ماڑی موٹی اس لبھی ہے وہ آسرے تو ان چیلے ہی ودائی جانا ہے, اور کچھ نہیں. وہ آسرے تو ہوں اپنی پوجا ودھان کا سادھن ہی جو ہے کر رہے ہیں, اور کچھ نہیں. تو صاحب شری گرو امرداس صاحب جی مہاراج کی اپما کر دے پٹ کہ ہے گرو امرداس صاحب جی تھوڑے دہنے ہاتھ دے سدھی ہے, بار جی کر دانے بھائی کمل دا پھل ہے. ہن اتہاسک گرنتھ یہ کہ چرنا وچ پدم سی ہاتھ دے نہیں سی, تو جس پدم دی گل بھٹ کر رہے نے ہوئے کہ ہے گرو امرداس صاحب جی تھوڑے ہاتھاں چ اتنی برکت نے کسے کام نو بھی ہاتھ تسی لاؤ سرے چڑھ جاندا, وگن نہیں پیندا, تو توڑ نبدا. اور میں گل نو دوراوا نا, کوئی خاص کم قوم وچ کرنا ہوئے, کسے دیش وچ کرنا ہوئے, پرانے مہاپرکھ لبدے سن بھی ایسے ہتھاں تو یہ کم شروع کرائیے جس ہاتھ وچ برکت ہوئے, جڑے ہاتھ وگنکاری نہ ہون, जिन्हों हाथों च बरकत ही बरकत आवन। तो पाठ उपमा कर दे कहते हैं हे बिरद बाबा गुरु अमरदास साहब जी जोड़ा थोड़ा दहना हथ है ये सिद्धियां ने पदम है वो बनया हुआ है कमल जो अवतारी पुरुषां दे हत्था चौंदा है बारज कर दाहने सिद्ध सन मुख मुख जो है जितनिया सिद्धियां ने थोड़े मुखड़े की तरफ वेख दिया पेन तुसी जबान हिलाओ ते ओ कम करन। उंज भी सिद्ध दा मतलब है कम नू सिद्ध कर छड़ना सिरे चाल छड़ना जेदे च ए ताकत होवे उनू कह दिता जांदा ए सिद्ध पुरुष है ये तो जिस काम नू हाथ पांदा सिरे ही चाल छड़दा सिद्धि करके रखदा असिद्ध नहीं सिद्ध कर छड़दा गल सिद्ध कर छड़दा काम सिद्ध कर छड़दा कोई भी काम होवे सिद्ध कर छड़दा। ऐसे पुरुष नू आख्या गया भई ये तो है ही सिद्ध ये जिस काम नू हाथ पांदा सिरे चढ़दा उनू मुकम्मल करदा। तो साहब की उपमा कर रहे पट कहते ने भी जिन्निया सिद्धियां ने हे गुरु अमरदास साहब जी थोड़े मुखड़े की तरफ वेख रही ना पर थोड़ा बाया हाथ भी खाली नहीं जिथे दैने हाथ देच पदम है उथे बाया हाथ देच की है। और मैं अर्ज कर दिया अवतारा की एवं नहीं पूजा आँदी गुरुआ की एवं नहीं पूजा आँदी कोई गल है कोई सिलसिला है वली कदारी ने उपरों पत्थर सुटे बाबे ने इंज हथ किया तो पत्थर मोह मोह गया अज भी एक ये प्रतीक बनया हुआ है। ऐसा नहीं कि बाबे ने करामात दिखाई है बाबा करामात की मूर्ति है ये जाहर कला ना छपे ना छपाई हाथ जिथे जान गए हाथों चो बरकत निकल रही है हाथों चो असीस निकल रही है हाथों चो ऐसा लहर निकल रही ने जो संसार में बचा सकती ने तो बाबे ने कौन मारे इस ढंग के नाल। तो बाबे ने हथ किया हसन अबदाल पंजा साहब गुरद्वारा अज भी मौजूद है जिन्हों अज भी बड़े बड़े मुसलमान भी सजदा कर दे मत्था टेक दे। मैं उस दिन ननकाणा साहब देख के दंग रह गया सी कि जिहड़े पाकिस्तान गवर्नमेंट दे एक मिनिस्टर आए सन बावलपुर दे इलाके दे सन उन्होंने तकरीर भी की थी ते उन्हां नाल जिहड़ी आई हुई उन्हां दी बेगम सी उन्हें बकायदा सहरा चढ़ाया गुरु ग्रंथ साहब जी नूं माया भी अगों रखी और बकायदा परिक्रमा भी की थी। ये मैं पाकिस्तान की गल पे कहना अद की गुरपुरब से मैं देखता रहा मैं कहा वाहिद घर ये गुरु नानक दा कि अज भी अनमतियां च भी शरदा है कि ये वली अल्लाह है सारे दा ये मैं इन्हां अखां नाल वेख्या सारे ने वेख। फिर वो आप बाद च मिनिस्टर बोलिया कहिंदा ठीक है ये वली अल्लाह सांझा सी और उहदी गल बड़ी सांझी है कहन लगे मैनू फखर है कि मैं उसके सांझे घर अज खड़ा होके कुछ कह रहे और ऐसी गल आखदियां उस दियां अखां भी भर आईयां। संसार दा ये वाहिद रहबर है जिहदे बारे हर मनुख दे मन विच ख्याल पैदा हो जांदा है ये साडा अपना है ये साडा अपना है ऐसी गल अक्सर थां पर थां जो है देखण नूं जो है मिलदी और ये करिश्मे सामने ने पंजा साहब का करिश्मा तो बिल्कुल सामने है ऐन लगे पै पंजा। वैसे साडा केंद्र सिखी का केंद्र ननकाणा साहब मनना पेगा सब तो पहली जोत उत्थों फुटी सी एक शमा उत्थों जली सी फिर उसने समुचे संसार नो रोशन कीता फिर दीवे नाल दीवा होर जलदा गया। लेकिन अफसोस है कि साडा अज वो केंद्रीय स्थान किसी हद तक असी दर्शना वास्ते तरस जाते हैं मायूस हाँ। मुख्तसर मैं अर्ज करा कि ये भी एक महान शक्ति है जो हथ कीता ते पत्थर मोम हो जाए पत्थर कोमल हो जाए और हो जाते हैं ऐसे करिश्मे देखे जा सकते हैं और अणगिणत ऐसे करिश्मे कई अभ्यासी पुरुषों ने भी देखे ने। साहब की उपमा करते भट्ट कहते हैं हे गुरु अमरदास साहब जी जिहड़ा थोड़ा बाया हथ है ना यह भी खाली नहीं बारज कर दाहने सिद्ध सन मुख मुख जो है रिद बसे बावांग जो तीन लोकांतर मोह है जिथे थोड़े दहने हथ देच पदम है उथे थोड़े बाएं हथ देच खब्बे हथ देच रिदियां ने वो भी खाली नहीं है तो मुखड़े दे सामने बैठियां ने सिद्धियां सज्जे हथ देच हैगा पदम इतनी बरकता किस तरह आ गई कहिंदे ने शाम तक लंगर दे भांडे गुरु अमरदास साहब जी महाराज मूंदे कर छड़दे सन सवेरे आपे गुरु बाबा बरकतां पावेगा। और मैं थोड़ी ज्ञात वास्ते अर्ज करा
इस विधि नूं भुलो ना। जे गुरुद्वारों का बैंक बैलेंस वधेगा तो सिवाय लड़ाई झगड़िया तो होर कुछ नहीं होगा, सिवाय स्यापियां तो होर कुछ नहीं जागना, मैं ऐसा देखदा। ठीक है, स्कूल का चलना और इस पैसे का स्कूल विच खर्च होना बहुत वड्डी गल है, बहुत महान गल है, लेकिन ये पैसा उन्हों ते भी खर्च होवे जिहड़े कौम विच कोई यतीम बच्चे रह जांदे, जिन्हां दे वलदियत नहीं रहिंदी, जिन्हां दा कोई सरप्रस्त नहीं रहिंदा, वह सिख बच्चा क्यों रुले? या कोई बच्ची रह जाए या कोई बेवा हो जाती है। आपको पता है कलगीधर पातशाह की कहते सन, गरीब की गोलक मेरा मूँह है। यह साफ है ना, उन्हों का बचन से, गरीब का मूँह मेरी गोलक है। गुरुद्वारे का पैसा गरीबा की रखिया वास्ते है, किसी बेवा की असमत बची रहे, कोई मासूम बच्ची है किसी की व्याहन योग है, व्याह नहीं कर सकता, खर्च नहीं कर सकता, यह पैसा उस वास्ते है। कोई बच्चा यतीम रह गया है, ये उस वास्ते है। इहदे नाल विद्यक संस्थावां चलाईयां जान, तालीम दित्ती जाए बच्चियां नूं, ये इस वास्ते है। ये बैंक भरन वास्ते नहीं है, इतनी मैं अर्ज कर दे, मेरे बैंकां विच पैंदा रहे, ये इस वास्ते पैसा ना, और भुल के भी बैंक च जमा ना करिया करो, लभिया करो। कोई कौम दे अंदर यतीम बच्चा तो नहीं है, कोई बेवा तो नहीं है, किसी के हंजू एवें तो नहीं निकल रहे मजबूरी के कारण करके, और इन खर्च करो तालीम देते। जो तुम जोड़ी गए तो फिर एक गल भुल करोगे, गुरु अमरदास साहब जी की जिंदगी तो प्रेरणा लो, शाम तक देंगा मूंदियां कर देंगे, नहीं बचा के नहीं रखना। और मैं अक्सर उन्होंने गुरुद्वारे फिर बहुत लंबे चौड़े झगड़े देखना जिथे माया बहुत ही इकट्ठी हो जाए। और मैं अपने देश से देखा ना, जिस गुरुद्वारे च आमदन नहीं कोई बनता ही नहीं मुखी, तो जिथे बहुत ही आमदन हो उत्थे डांगा खड़क दिया ने, अक्सर खड़क दिया ने, रोज खड़क दिया। तो रिद बसे बावांग जो तीन लोकांतर मोह है, हे गुरु अमरदास साहब जी थोड़े बाएं हाथ विच रिदियां ने, थोड़े दाएं हाथ विच पदम है, और थोड़े मुखड़े दे